ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 66 ਤੇ ਗੌਰ ਖੋਸ ਕਰਨ ਡੇ ਸਾਂ, ਜਿਹਦਾ ਉਨਵਾਨ ਸੀ ਉਸਤਾਦ ਏ ਅਜ਼ੀਮ, ਅਤੇ ਅੱਜ ਅਸੀਂ ਇਸੇ ਸਬਕ 'ਤੇ ਮਜ਼ੀਦ ਧਿਆਨ ਗਿਆਨ ਕਰਾਂਗੇ। ਮਸੀਹ ਖੁਦਾਵੰਦ ਫਰਮਾਉਂਦੇ ਨੇ, ਬਸ ਤੁਸੀਂ ਇਸ ਤਰ੍ਹਾਂ ਦੁਆ ਕੀਤੀ ਕਰੋ, ਇਹ ਸਾਡੇ ਬਾਪ ਤੂੰ ਜੋ ਅਸਮਾਨ 'ਤੇ ਵੇ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰੀ ਬਾਦਸ਼ਾਹੀ ਆਵੇ, ਤੇਰੀ ਮਰਜ਼ੀ ਜਿਵੇਂ ਅਸਮਾਨ 'ਤੇ ਪੂਰੀ ਹੁੰਦੀ ਏ ਉਂਝੀ ਜ਼ਮੀਨ 'ਤੇ ਵੀ ਹੋਵੇ, ਸਾਡੀ ਰੋਜ਼ ਦੀ ਰੋਟੀ ਸਾਨੂੰ ਮੁਹੱਈਆ ਕਰ, ਅਤੇ ਜਿਸ ਤਰ੍ਹਾਂ ਅਸੀਂ ਆਪਣੇ ਕਰਜ਼ਦਾਰਾਂ ਨੂੰ ਮੁਆਫ਼ ਕਰਨੇ ਹਾਂ ਤੂੰ ਵੀ ਸਾਡੇ ਕਰਜ਼ ਸਾਨੂੰ ਮੁਆਫ਼ ਕਰ, ਅਤੇ ਸਾਨੂੰ ਅਜ਼ਮਾਇਸ਼ ਵਿੱਚ ਨਾ ਪੈਣ ਦੇ ਬਲਕਿ ਬੁਰਾਈ ਤੋਂ ਬਚਾ, ਕਿਉਂਕਿ ਕੁਦਰਤ ਅਤੇ ਜਲਾਲ ਹਮੇਸ਼ਾ ਤੇਰੇ ਹੀ ਨੇ, ਆਮੀਨ। ਇਸ ਲਈ ਕਿ ਜੇ ਤੁਸੀਂ ਆਦਮੀਆਂ ਦੇ ਕਸੂਰ ਮੁਆਫ਼ ਕਰੋਗੇ ਤਾਂ ਤੁਹਾਡਾ ਅਸਮਾਨੀ ਬਾਪ ਵੀ ਤੁਹਾਨੂੰ ਮੁਆਫ਼ ਕਰੇਗਾ, ਅਤੇ ਜੇ ਤੁਸੀਂ ਆਦਮੀਆਂ ਦੇ ਕਸੂਰ ਮੁਆਫ਼ ਨਾ ਕਰੋਗੇ ਤਾਂ ਤੁਹਾਡਾ ਅਸਮਾਨੀ ਬਾਪ ਵੀ ਤੁਹਾਨੂੰ ਮੁਆਫ਼ ਨਾ ਕਰੇਗਾ। ਅਤੇ ਜਦੋਂ ਤੂੰ ਰੋਜ਼ਾ ਰੱਖੇ ਤਾਂ ਰਿਆਕਾਰਾਂ ਦੀ ਤਰ੍ਹਾਂ ਆਪਣੀ ਸੂਰਤ ਉਦਾਸ ਨਾ ਬਣਾ, ਕਿਉਂਕਿ ਆਪਣਾ ਮੂੰਹ ਵਿਗਾੜਦੇ ਨੇ ਤਾਂ ਕਿ ਲੋਕ ਉਹਨਾਂ ਨੂੰ ਰੋਜ਼ਾਦਾਰ ਜਾਣਨ। ਮੈਂ ਤੁਹਾਨੂੰ ਸੱਚ ਕਹਿੰਦਾ ਵਾਂ ਕਿ ਆਪਣਾ ਅਜਰ ਪਾ ਚੁੱਕੇ, ਬਲਕਿ ਜਦੋਂ ਤੂੰ ਰੋਜ਼ਾ ਰੱਖੇ ਤਾਂ ਆਪਣੇ ਸਿਰ 'ਤੇ ਤੇਲ ਪਾ ਅਤੇ ਮੂੰਹ ਤੋਂ, ਤਾਂ ਕਿ ਆਦਮੀ ਨਹੀਂ ਬਲਕਿ ਤੇਰਾ ਬਾਪ ਜਿਹੜਾ ਪੋਸ਼ੀਦਗੀ ਵਿੱਚ ਦੇਖਦਾ ਹੈ ਤੈਨੂੰ ਬਦਲਾ ਦੇਵੇ। ਆਪਣੇ ਵਾਸਤੇ ਜ਼ਮੀਨ 'ਤੇ ਮਾਲ ਜਮ੍ਹਾਂ ਨਾ ਕਰੋ ਜਿੱਥੇ ਕੀੜਾ ਅਤੇ ਜ਼ੰਗ ਖਰਾਬ ਕਰਦਾ ਅਤੇ ਚੋਰ ਨਕਬ ਲਾਉਂਦਾ ਅਤੇ ਚੁਰਾਉਂਦਾ, ਬਲਕਿ ਆਪਣੇ ਲਈ ਅਸਮਾਨ 'ਤੇ ਮਾਲ ਜਮ੍ਹਾਂ ਕਰੋ ਜਿੱਥੇ ਨਾ ਕੀੜਾ ਖਰਾਬ ਕਰਦਾ, ਨਾ ਉੱਥੇ ਚੋਰ ਨਕਬ ਲਾਉਂਦਾ ਅਤੇ ਨਾ ਹੀ ਚੁਰਾਉਂਦਾ, ਕਿਉਂਕਿ ਜਿੱਥੇ ਤੇਰਾ ਮਾਲ ਹੈ ਉੱਥੇ ਤੇਰਾ ਦਿਲ ਵੀ ਲੱਗਾ ਰਹੇਗਾ। ਬਦਨ ਦਾ ਚਿਰਾਗ ਅੱਖ ਏ, ਬਸ ਜੇ ਤੇਰੀ ਅੱਖ ਦਰੁਸਤ ਹੋਵੇ ਤਾਂ ਤੇਰਾ ਸਾਰਾ ਬਦਨ ਰੋਸ਼ਨ ਹੋਵੇਗਾ, ਅਤੇ ਜੇ ਤੇਰੀ ਅੱਖ ਖਰਾਬ ਹੋਵੇ ਤਾਂ ਤੇਰਾ ਸਾਰਾ ਬਦਨ ਤਾਰੀਕ ਹੋਵੇਗਾ। ਬਸ ਜੇ ਉਹ ਰੋਸ਼ਨੀ ਜੋ ਤੇਰੇ ਵਿੱਚ ਤਾਰੀਕੀ ਹੋਵੇ ਤਾਂ ਕੈਸੀ ਵੱਡੀ ਤਾਰੀਕੀ ਹੋਵੇਗੀ। ਕੋਈ ਆਦਮੀ ਦੋ ਮਾਲਕਾਂ ਦੀ ਖਿਦਮਤ ਨਹੀਂ ਕਰ ਸਕਦਾ, ਕਿਉਂਕਿ ਜਾਂ ਤਾਂ ਇੱਕ ਦੇ ਨਾਲ ਅਦਾਵਤ ਰੱਖੇਗਾ ਅਤੇ ਦੂਜੇ ਦੇ ਨਾਲ ਮੁਹੱਬਤ, ਜਾਂ ਇੱਕ ਦੇ ਨਾਲ ਮਿਲਿਆ ਰਹੇਗਾ ਅਤੇ ਦੂਜੇ ਨੂੰ ਨਾਚੀਜ਼ ਜਾਣੇਗਾ। ਤੁਸੀਂ ਖੁਦਾ ਅਤੇ ਦੌਲਤ ਦੋਵਾਂ ਦੀ ਖਿਦਮਤ ਨਹੀਂ ਕਰ ਸਕਦੇ। ਇਸ ਲਈ ਮੈਂ ਤੁਹਾਨੂੰ ਕਹਿੰਦਾ ਵਾਂ ਕਿ ਆਪਣੀ ਜਾਨ ਦੀ ਫਿਕਰ ਨਾ ਕਰੋ ਕਿ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ, ਅਤੇ ਨਾ ਆਪਣੇ ਬਦਨ ਦੀ ਕਿ ਅਸੀਂ ਕੀ ਪਾਵਾਂਗੇ, ਕਿ ਜਾਨ ਖੁਰਾਕ ਤੋਂ ਅਤੇ ਬਦਨ ਪੋਸ਼ਾਕ ਕੋਲੋਂ ਵੱਧ ਕੇ ਨਹੀਂ। ਹਵਾ ਦੇ ਪਰਿੰਦਿਆਂ ਨੂੰ ਵੇਖੋ ਕਿ ਨਾ ਬੋਂਦੇ ਨੇ, ਨਾ ਕੱਟਦੇ ਨੇ, ਨਾ ਉਹ ਕੋਠੀਆਂ ਵਿੱਚ ਜਮ੍ਹਾਂ ਕਰਦੇ ਨੇ, ਫਿਰ ਵੀ ਤੁਹਾਡਾ ਅਸਮਾਨੀ ਬਾਪ ਉਹਨਾਂ ਨੂੰ ਖਿਲਾਉਂਦਾ ਏ। ਕਿ ਤੁਸੀਂ ਉਹਨਾਂ ਤੋਂ ਜ਼ਿਆਦਾ ਕਦਰ ਨਹੀਂ ਰੱਖਦੇ? ਤੁਹਾਡੇ ਵਿੱਚੋਂ ਕਿਹੜਾ ਐਸਾ ਹੈ ਜਿਹੜਾ ਫਿਕਰ ਕਰਕੇ ਆਪਣੀ ਉਮਰ ਵਿੱਚ ਇੱਕ ਕੜੀ ਵੀ ਵਧਾ ਸਕੇ? ਅਤੇ ਪੋਸ਼ਾਕ ਵਾਸਤੇ ਕਿਉਂ ਫਿਕਰ ਕਰਦੇ ਹੋ? ਜੰਗਲੀ ਸੋਸਣ ਦੇ ਦਰਖਤਾਂ 'ਤੇ ਗੌਰ ਕਰੋ ਕਿ ਉਹ ਕਿਸ ਤਰ੍ਹਾਂ ਵੱਧਦੇ ਨੇ, ਉਹ ਨਾ ਮਿਹਨਤ ਕਰਦੇ ਨਾ ਕੱਟਦੇ ਨੇ। ਅਤੇ ਵੀ ਮੈਂ ਤੁਹਾਨੂੰ ਕਹਿੰਦਾ ਵਾਂ ਕਿ ਸੁਲੇਮਾਨ ਵੀ ਬਾਵਜੂਦ ਆਪਣੀ ਸਾਰੀ ਸ਼ਾਨੋ ਸ਼ੌਕਤ ਦੇ ਇਹਨਾਂ ਵਿੱਚੋਂ ਕਿਸੇ ਦੇ ਮਾਨਿਤ ਮੁਲੱਬਸ ਨਾ ਸੀ। ਬਸ ਜਦੋਂ ਖੁਦਾ ਮੈਦਾਨੀ ਗਾਹ ਨੂੰ ਜੋ ਅੱਜ ਹੈ ਵੀ ਅਤੇ ਕੱਲ੍ਹ ਤਨੂਰ ਵਿੱਚ ਜੌਂਕੀ ਜਾਏਗੀ ਐਸੀ ਪੋਸ਼ਾਕ ਪਹਿਨਾਉਂਦਾ ਹੈ, ਅਤੇ ਇਹ ਕੰਮ ਇਤਕਾਦੋ ਤੁਹਾਨੂੰ ਕਿਉਂ ਨਾ ਪਹਿਨਾਏਗਾ? ਇਸ ਲਈ ਫਿਕਰਮੰਦ ਹੋ ਕੇ ਐਨਾ ਆਖੋ ਕਿ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਜਾਂ ਕੀ ਪਾਵਾਂਗੇ, ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਦੀ ਤਲਾਸ਼ ਵਿੱਚ ਗੈਰ ਕੌਮਾਂ ਰਹਿੰਦੀਆਂ ਨੇ। ਤੁਹਾਡਾ ਅਸਮਾਨੀ ਬਾਪ ਜਾਣਦੇ ਕਿ ਤੁਸੀਂ ਇਹਨਾਂ ਸਭ ਚੀਜ਼ਾਂ ਦੇ ਮੁਹਤਾਜ ਹੋ, ਬਲਕਿ ਤੁਸੀਂ ਪਹਿਲੇ ਉਹਦੀ ਬਾਦਸ਼ਾਹੀ ਅਤੇ ਉਹਦੀ ਰਾਸਤਬਾਜ਼ੀ ਦੀ ਤਲਾਸ਼ ਕਰੋ ਅਤੇ ਇਹ ਸਭ ਚੀਜ਼ਾਂ ਵੀ ਤੁਹਾਨੂੰ ਮਿਲ ਜਾਣਗੀਆਂ। ਬਸ ਕੱਲ੍ਹ ਵਾਸਤੇ ਫਿਕਰ ਨਾ ਕਰੋ, ਕਿਉਂਕਿ ਕੱਲ੍ਹ ਦਾ ਦਿਨ ਆਪਣੇ ਲਈ ਆਪ ਫਿਕਰ ਕਰੇਗਾ। ਅੱਜ ਵਾਸਤੇ ਅੱਜ ਹੀ ਦਾ ਦੁੱਖ ਕਾਫੀ ਏ। ਮਤੀ ਬਾਪ ਸੱਤ ਵਿੱਚ ਮਰਕੂਮ ਏ, ਐਬ ਜੋਈ ਨਾ ਕਰੋ ਕਿ ਤੁਹਾਡੀ ਵੀ ਐਬ ਜੋਈ ਨਾ ਕੀਤੀ ਜਾਏ, ਕਿਉਂਕਿ ਜਿਸ ਤਰ੍ਹਾਂ ਤੁਸੀਂ ਐਬ ਜੋਈ ਕਰਦੇ ਹੋ ਉਸੇ ਤਰ੍ਹਾਂ ਤੁਹਾਡੀ ਵੀ ਐਬ ਜੋਈ ਕੀਤੀ ਜਾਏਗੀ, ਅਤੇ ਜਿਸ ਪੈਮਾਨੇ ਦੇ ਨਾਲ ਤੁਸੀਂ ਨਾਪਦੇ ਹੋ ਉਸੇ ਦੇ ਨਾਲ ਤੁਹਾਡੇ ਵਾਸਤੇ ਵੀ ਨਾਪਿਆ ਜਾਏਗਾ। ਤੂੰ ਕਿਉਂ ਆਪਣੇ ਭਰਾ ਦੇ ਤਿਨਕੇ ਨੂੰ ਵੇਖਣਾ ਹੈ ਅਤੇ ਆਪਣੀ ਅੱਖ ਦੇ ਸ਼ਹਿਤੀਰ 'ਤੇ ਨਜ਼ਰ ਨਹੀਂ ਕਰਦਾ? ਅਤੇ ਜਦੋਂ ਤੇਰੀ ਅੱਖ ਵਿੱਚ ਹੀ ਸ਼ਹਿਤੀਰ ਏ ਅਤੇ ਤੂੰ ਆਪਣੇ ਭਰਾ ਨੂੰ ਕਿਉਂ ਕਰ ਇਹ ਕਹਿ ਸਕਣਾ ਹੈ ਕਿ ਲਿਆ ਤੇਰੀ ਅੱਖ ਵਿੱਚੋਂ ਉਹ ਤਿਨਕਾ ਕੱਢ ਦੇਵਾਂ? ਇਹ ਰਿਹਾ ਘਰ, ਪਹਿਲੇ ਆਪਣੀ ਅੱਖ ਵਿੱਚੋਂ ਅਤੇ ਸ਼ਹਿਤੀਰ ਕੱਢ, ਫਿਰ ਆਪਣੇ ਭਰਾ ਦੀ ਅੱਖ ਵਿੱਚੋਂ ਤਿਨਕੇ ਨੂੰ ਚੰਗੀ ਤਰ੍ਹਾਂ ਕੱਢ ਸਕੇਗਾ। ਬਸ ਜੋ ਕੁਝ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ, ਉਹੀ ਤੁਸੀਂ ਵੀ ਉਹਨਾਂ ਦੇ ਨਾਲ ਕਰੋ, ਕਿਉਂਕਿ ਤੌਰਾਤ ਅਤੇ ਨਬੀਆਂ ਦੀ ਤਾਲੀਮ ਇਹੋ ਹੀ ਹੈ। ਮੰਗੋ ਅਤੇ ਤੁਹਾਨੂੰ ਦਿੱਤਾ ਜਾਏਗਾ, ਲੱਭੋ ਅਤੇ ਪਾਓਗੇ, ਬੂਆ ਖੜਕਾਓਗੇ ਅਤੇ ਤੁਹਾਡੇ ਵਾਸਤੇ ਖੋਲ੍ਹਿਆ ਜਾਏਗਾ, ਕਿਉਂਕਿ ਜੋ ਕੋਈ ਮੰਗਦਾ ਉਹਨੂੰ ਮਿਲਦਾ, ਜਿਹੜਾ ਲੱਭਦਾ ਉਹ ਪਾਉਂਦਾ ਅਤੇ ਜਿਹੜਾ ਖੜਕਾਉਂਦਾ ਉਹਦੇ ਵਾਸਤੇ ਖੋਲ੍ਹਿਆ ਜਾਂਦਾ। ਤੰਗ ਦਰਵਾਜ਼ੇ ਤੋਂ ਦਾਖਲ ਹੋਵੋ, ਕਿਉਂਕਿ ਉਹ ਦਰਵਾਜ਼ਾ ਚੌੜਾ ਏ ਅਤੇ ਉਹ ਰਾਸਤਾ ਕੁਸ਼ਾਦਾ ਏ ਜਿਹੜਾ ਹਲਾਕਤ ਨੂੰ ਪਹੁੰਚਾਉਂਦਾ ਏ। ਅਤੇ ਇਸ ਰਾਹ ਤੋਂ ਦਾਖਲ ਹੋਣ ਵਾਲੇ ਬੜੇ ਨੇ, ਕਿਉਂਕਿ ਉਹ ਦਰਵਾਜ਼ਾ ਤੰਗ ਏ ਅਤੇ ਉਹ ਰਾਸਤਾ ਸੁੱਕੜਾ ਏ ਜਿਹੜਾ ਜ਼ਿੰਦਗੀ ਨੂੰ ਪਹੁੰਚਾਉਂਦਾ ਏ, ਅਤੇ ਉਹਦੇ ਪਾਵਨ ਵਾਲੇ ਥੋੜ੍ਹੇ ਨੇ। ਝੂਠੇ ਨਬੀਆਂ ਤੋਂ ਖਬਰਦਾਰ ਰਹੋ, ਜਿਹੜੇ ਤੁਹਾਡੇ ਕੋਲ ਪੇੜਾਂ ਦੇ ਰੂਪ ਵਿੱਚ ਆਉਂਦੇ ਨੇ, ਮਗਰ ਬਾਤਨ ਵਿੱਚ ਫਾੜਨ ਵਾਲੇ ਪੇੜੀਏ ਨੇ। ਉਹਨਾਂ ਦੇ ਫਲਾਂ ਤੋਂ ਤੁਸੀਂ ਉਹਨਾਂ ਨੂੰ ਪਹਿਚਾਣ ਲਵੋਗੇ ਕਿ ਝਾੜੀਆਂ 'ਚ ਅੰਗੂਰ ਜਾਂ ਊਂਟ ਕਟਾਰਿਆਂ ਵਿੱਚ ਅੰਜੀਰ ਤੋੜਦੇ ਨੇ। ਇਸੇ ਤਰ੍ਹਾਂ ਹਰ ਇੱਕ ਦਰਖਤ ਚੰਗਾ ਫਲ ਲਿਆਉਂਦਾ ਹੈ ਅਤੇ ਪੈੜਾ ਦਰਖਤ ਪੈੜਾ ਫਲ ਲਿਆਉਂਦਾ ਹੈ। ਚੰਗਾ ਦਰਖਤ ਪੈੜਾ ਫਲ ਨਹੀਂ ਲਿਆ ਸਕਦਾ ਅਤੇ ਨਾ ਪੈੜਾ ਦਰਖਤ ਚੰਗਾ ਫਲ ਲਿਆ ਸਕਦਾ। ਜਿਹੜਾ ਦਰਖਤ ਚੰਗਾ ਫਲ ਨਹੀਂ ਲਿਆਉਂਦਾ ਉਹ ਕੱਟਿਆ ਅਤੇ ਅੱਗ ਵਿੱਚ ਪਾਇਆ ਜਾਂਦਾ। ਬਸ ਉਹਨਾਂ ਦੇ ਫਲਾਂ ਤੋਂ ਤੁਸੀਂ ਉਹਨਾਂ ਨੂੰ ਪਹਿਚਾਣ ਲਵੋਗੇ। ਜੋ ਮੇਰੇ ਕੋਲੋਂ ਇਹ ਖੁਦਾਵੰਦ ਕਹਿ ਕੇ ਪੁਕਾਰਦੇ ਨੇ, ਉਹਨਾਂ ਵਿੱਚੋਂ ਹਰ ਇੱਕ ਅਸਮਾਨ ਦੀ ਬਾਦਸ਼ਾਹੀ ਵਿੱਚ ਦਾਖਲ ਨਾ ਹੋਵੇਗਾ, ਮਗਰ ਉਹੀ ਜਿਹੜਾ ਮੇਰੇ ਅਸਮਾਨੀ ਬਾਪ ਦੀ ਮਰਜ਼ੀ 'ਤੇ ਟੁਰਦਾ ਹੈ। ਉਸ ਦਿਨ ਬਹੁਤੇਰੇ ਮੇਰੇ ਕੋਲੋਂ ਆਖਣਗੇ, ਇਹ ਖੁਦਾਵੰਦ ਕਿ ਅਸਾਂ ਤੇਰੇ ਨਾਂ ਤੋਂ ਨਬੂਵਤ ਨਾ ਕੀਤੀ ਅਤੇ ਤੇਰੇ ਨਾਂ ਤੋਂ ਬਦਰੂਹਾਂ ਨੂੰ ਨਾ ਕੱਢਿਆ ਅਤੇ ਤੇਰੇ ਨਾਂ ਤੋਂ ਬੜੇ ਸਾਰੇ ਮੌਜੂਜ਼ੇ ਨਾ ਵਿਖਾਏ। ਉਸ ਵੇਲੇ ਮੈਂ ਉਹਨਾਂ ਨੂੰ ਸਾਫ਼ ਕਹਿ ਦੇਵਾਂਗਾ ਕਿ ਮੇਰੀ ਕਦੀ ਵੀ ਤੁਹਾਡੇ ਨਾਲ ਵਾਕਫੀਅਤ ਨਾ ਸੀ, ਇਹ ਬਦਕਾਰੋ ਮੇਰੇ ਕੋਲੋਂ ਚਲੇ ਜਾਓ। ਬਸ ਜੋ ਕੋਈ ਮੇਰੀਆਂ ਇਹ ਗੱਲਾਂ ਸੁਣਦਾ ਅਤੇ ਉਹਨਾਂ 'ਤੇ ਅਮਲ ਕਰਦਾ ਉਹ ਉਸ ਅਕਲਮੰਦ ਆਦਮੀ ਦੀ ਮਾਂ ਠਹਿਰੇਗਾ ਜਿਹਨੇ ਚਟਾਨ 'ਤੇ ਆਪਣਾ ਘਰ ਬਣਾਇਆ ਅਤੇ ਮੀਂਹ ਵਸਿਆ ਅਤੇ ਪਾਣੀ ਚੜਿਆ ਅਤੇ ਨੇਰੀਆਂ ਚੱਲੀਆਂ ਅਤੇ ਉਸ ਘਰ ਦੇ ਨਾਲ ਟਕਰਾਈਆਂ, ਮਗਰ ਉਹ ਨਾ ਡਿੱਗਿਆ ਕਿਉਂਕਿ ਉਹਦੀ ਬੁਨਿਆਦ ਚਟਾਨ 'ਤੇ ਪਾਈ ਗਈ ਸੀ। ਅਤੇ ਜੋ ਕੋਈ ਮੇਰੀਆਂ ਇਹ ਗੱਲਾਂ ਸੁਣਦਾ ਅਤੇ ਅਮਲ ਨਹੀਂ ਕਰਦਾ ਉਹ ਉਸ ਬੇਵਕੂਫ਼ ਆਦਮੀ ਦੀ ਮਾਂ ਨਹੀਂ ਠਹਿਰੇਗਾ ਜਿਹਨੇ ਆਪਣਾ ਘਰ ਰੇਤ 'ਤੇ ਬਣਾਇਆ ਅਤੇ ਮੀਂਹ ਵਸਿਆ ਅਤੇ ਪਾਣੀ ਚੜਿਆ ਅਤੇ ਨੇਰੀਆਂ ਚੱਲੀਆਂ ਅਤੇ ਉਸ ਘਰ ਨੂੰ ਸਦਮਾ ਪਹੁੰਚਾਇਆ ਅਤੇ ਉਹ ਡਿੱਗ ਗਿਆ ਅਤੇ ਉਹਦਾ ਡਿੱਗਣਾ ਹੋਲਨਾਕ ਸੀ, ਉਹ ਬਿਲਕੁਲ ਬਰਬਾਦ ਹੋ ਗਿਆ। ਜਦੋਂ ਯਸੂ ਇਹ ਗੱਲਾਂ ਖਤਮ ਕਰ ਚੁੱਕਿਆ ਤਾਂ ਇੰਝ ਹੋਇਆ ਕਿ ਲੋਕ ਉਹਦੀ ਤਾਲੀਮ ਤੋਂ ਹੈਰਾਨ ਹੋਏ, ਕਿਉਂਕਿ ਉਹਨਾਂ ਦੇ ਫੱਕੀਆਂ ਦੀ ਤਰ੍ਹਾਂ ਨਹੀਂ ਸੀ ਬਲਕਿ ਸਾਹਿਬ ਇਖਤਿਆਰ ਦੀ ਤਰ੍ਹਾਂ ਉਹਨਾਂ ਨੂੰ ਤਾਲੀਮ ਦਿੰਦਾ ਸੀ। ਦੋਸਤੋ, ਸਾਡਾ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਸਬਕ ਵਿੱਚ ਸਾਡੇ ਨਾਲ ਤੁਸੀਂ ਜ਼ਰੂਰ ਸ਼ਾਮਿਲ ਹੋਵੋਗੇ ਤਾਂ ਕਿ ਅਸੀਂ ਗਹਿਰੇ ਇਲਮ ਅਤੇ ਬੇਦ ਦੀਆਂ ਜੋ ਗੱਲਾਂ ਅੱਜ ਉਸਤਾਦ ਅਜ਼ੀਮ ਯਿਸੂ ਮਸੀਹ ਦੇ ਕਲਾਮ ਕੋਲੋਂ ਸਿੱਖੀਆਂ ਨੇ ਇਹਨਾਂ 'ਤੇ ਗੌਰ ਵ ਖੋਜ ਕਰੀਏ ਅਤੇ ਇਹਨਾਂ ਨੂੰ ਅਮਲ ਵਿੱਚ ਲਿਆਈਏ। ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 30 43 110, ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।